ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤ ਸਾਥ ਨ ਮਾਇਆ, ਸਾਧ ਸੰਗ ਸਭ ਦੁੱਖ ਮਿਟਾਇਆ। ਮਾਤ ਪਿਤਾ ਸੁਤ ਸਾਥ ਨ ਮਾਇਆ, ਸਾਧ ਸੰਗ ਸਭ ਦੁੱਖ ਮਿਟਾਇਆ। ਰਵ ਰਹਿਆ ਪ੍ਰਭ ਸਭ ਮਹਿ ਆਪੇ, ਹਰ ਜਪ ਰਸਨਾ ਦੁੱਖ ਨਾ ਵਿਆਪੇ। ਰਹਾਉ ਤਿੱਖਾ ਭੁੱਖ ਬਹੁਤ, ਬਹੁ ਤਪਤ ਵਿਆਪਿਆ। ਸੀਤਲ ਭਈ ਹਰ ਹਰ ਜਸ ਜਾਪਿਆ। ਕੋਟ ਜਤਨ ਸੰਤੋਖ ਨਾ ਪਾਇਆ। ਮਨ ਤ੍ਰਿਪਤਾਨਾ ਹਰ ਗੁਣ ਗਾਇਆ। ਦੇਹੁ ਭਗਤ ਪ੍ਰਭ ਅੰਤਰ ਜਾਮੀ, ਨਾਨਕ ਕੀ ਬੇਨੰਤੀ ਸੁਆਮੀ। ਦੇਹੁ ਭਗਤ ਪ੍ਰਭ ਅੰਤਰ ਜਾਮੀ, ਨਾਨਕ ਕੀ ਬੇਨੰਤੀ ਸੁਆਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਦੀਨ ਦੁਨੀਆਂ ਦੇ ਸਤਿਗੁਰੂ ਸਰਵਰੇ ਕਾਇਨਾਤ ਵਾਲੀਏ ਦੋਜ਼ਹਾਂ, ਸਮੁੱਚੀ ਮਾਨਵਤਾ ਦੇ ਸਾਂਝੇ ਪੈਗੰਬਰ ਧੰਨ ਧੰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਰੱਬੀ ਗੋਦ ਦੇ ਵਿੱਚ ਸੁਭਾਇਮਾਨ, ਹਜ਼ੂਰ ਗੁਰੂਦੇਵ ਪਿਤਾ ਦੀ ਸਾਜੀ ਅਤੇ ਨਿਵਾਜੀ ਹੋਈ, ਸਾਹਿਬ ਜੀ ਦਾ ਸੁੰਦਰ ਸਰੂਪ ਗੁਰੂ ਖਾਲਸਾ, ਸਾਧ ਸੰਗਤ ਜੀਓ, ਸਤਿਗੁਰੂ ਦੀ ਮਹਾਨ ਬਖਸ਼ਿਸ਼ ਦੇ ਪਾਤਰ ਹੋ, ਦੀਨ ਦੁਨੀਆਂ ਦੇ ਮਾਲਕ ਸੋਢੀ ਸੁਲਤਾਨ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਪਾਵਨ ਦੀਦਾਰ ਪਾਵਨ ਦਰਸ਼ਨਾਂ ਲਈ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋ ਦੂਰ ਦੁਰੇਡੇ ਤੋਂ। ਗੁਰੂ ਚਰਨਾਂ ਦੇ ਵਿੱਚ ਸੰਗਤ ਭਾਵਨਾਵਾਂ ਅਰਪਣ ਕਰਦੀ ਹੈ। ਸਾਹਿਬ ਜੀ ਬਖਸ਼ਿਸ਼ ਕਰਨ ਆਓ ਗੁਰੂ ਸਵਾਰਿਓ, ਦਾਤਾਰ ਪਿਤਾ ਦੇ ਚਰਨਾਂ ਦੇ ਵਿੱਚੋਂ ਸਮੁੱਚੀ ਮਨੁੱਖਤਾ ਦੇ ਭਲੇ ਲਈ, ਸਮੁੱਚੀ ਮਨੁੱਖਤਾ ਦੇ ਬਖਸ਼ਿਸ਼ ਲਈ ਗੁਰੂ ਚਰਨਾਂ ਦੇ ਵਿੱਚੋਂ ਜੋ ਰੋਜ਼ਾਨਾ ਹੀ ਹੁਕਮ ਸਮੁੱਚੀ ਮਾਨਵਤਾ ਲਈ ਬਖਸ਼ਿਆ ਜਾਂਦਾ ਹੈ। ਅੱਜ ਦਾ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤ ਨੇ ਇਸ ਪਾਵਨ ਸ਼ਬਦ ਨੂੰ ਬਚਨ ਨੂੰ ਸੁਣਿਆ ਹੈ। ਗੁਰਮਰਿਆਦਾ ਅਨੁਸਾਰ ਇਸ ਪਾਵਨ ਬਚਨ ਦੀ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮੂਹ ਸੰਗਤ ਇਸ ਪਾਵਨ ਸ਼ਬਦ ਦੀ ਵਿਚਾਰਧਾਰਾ ਦੇ ਨਾਲ ਜੁੜਦੀ ਹੈ। ਆਓ ਅੱਜ ਦਾ ਇਸ ਬਖਸ਼ੇ ਹੋਏ ਪਾਵਨ ਸ਼ਬਦ ਦੀ ਵਿਚਾਰਧਾਰਾ ਨੂੰ ਜੀਵਨ ਦੇ ਵਿੱਚ ਵਸਾਉਣ ਦਾ ਯਤਨ ਕਰੀਏ। ਗੁਰੂ ਚਰਨਾਂ ਦੇ ਨਾਲ ਜੁੜੋ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ, ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਭਾਵਨਾ ਵਾਲੇ ਸਿੱਖ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਲਵਾ ਰਹੇ ਹਨ, ਮਨ ਦੀ ਇਕਾਗਰਤਾ ਕਰੀਏ। ਗੁਰੂ ਚਰਨਾਂ ਦੇ ਨਾਲ ਜੁੜ ਕੇ ਅਸੀਸ ਦੀ ਦਾਤ ਬਖਸ਼ਿਸ਼ ਕਰੋ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਪਿਆਰ ਵਿੱਚ ਭਿੱਜ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ।
ਬਿਲਾਵਲ ਮਹੱਲਾ ਪੰਜਵਾਂ, ਮਾਤ ਪਿਤਾ ਸੁੱਤ ਸਾਥ ਨ ਮਾਇਆ।
ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਪਿਆਰ ਭਰਿਆ ਬਚਨ ਮਨੁੱਖਤਾ ਦੀ ਝੋਲੀ ਪਾਉਂਦੇ ਨੇ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 805 ਦੇ ਉੱਪਰ ਅੱਜ ਦਾ ਇਹ ਬਚਨ ਸੁਭਾਏਮਾਨ ਹੈ। ਬਿਲਾਵਲ ਰਾਗ ਦੇ ਸਿਰਲੇਖ ਹੇਠਾਂ ਹਜ਼ੂਰ ਕਿਰਪਾ ਕਰਦੇ ਹਨ, ਜ਼ਿੰਦਗੀ ਐਸੀ ਕਿ ਇਹਦੇ ਵਿੱਚ ਸਾਥ ਬੜੇ ਮਿਲੇ। ਮਾਤ ਪਿਤਾ ਭੈਣ ਭਰਾ ਪਰਿਵਾਰ, ਬਹੁਤ ਕੁਝ ਇਸ ਜੀਵਨ ਦੇ ਵਿੱਚ ਇਨਸਾਨ ਦੀ ਝੋਲੀ ਪੈਂਦਾ ਹੈ। ਪਰ ਗੁਰੂ ਦੇਵ ਕਹਿੰਦੇ ਨੇ ਅਸਲ ਦੇ ਵਿੱਚ ਸੱਚਾ ਸਾਥੀ ਕੌਣ ਹੈ? ਇਸ ਸੰਸਾਰ ਦੇ ਵਿੱਚ ਜਦੋਂ ਨਜ਼ਰ ਮਾਰੀ, ਸਰੀਰ ਦੇ ਨਾਲ ਤਨ ਦੇ ਨਾਲ ਬੜੇ ਰਿਸ਼ਤੇ ਜੁੜੇ ਨੇ, ਕੁਝ ਰਿਸ਼ਤੇ ਐਸੇ ਜਿਨ੍ਹਾਂ ਦਾ ਤਨ ਦੇ ਨਾਲ ਸੰਬੰਧ ਹੈ, ਕੁਝ ਰਿਸ਼ਤੇ ਐਸੇ ਜਿਹੜੇ ਖੂਨ ਕਰਕੇ ਜੁੜਦੇ ਨੇ, ਕੁਝ ਰਿਸ਼ਤੇ ਦੁਨੀਆਂ ਦੇ ਐਸੇ ਜਿਹੜੇ ਭਾਵਨਾਵਾਂ ਕਰਕੇ ਜੁੜਦੇ ਨੇ, ਵਿਚਾਰਾਂ ਕਰਕੇ ਜੁੜਦੇ ਨੇ, ਅਨੇਕਾਂ ਰਿਸ਼ਤੇ ਨੇ ਇਸ ਸੰਸਾਰ ਦੇ ਅੰਦਰ। ਪਰ ਮਹਾਰਾਜ ਕਹਿੰਦੇ ਨੇ ਸੰਸਾਰੀ ਰਿਸ਼ਤੇ ਸੰਸਾਰ ਤੱਕ ਹੀ ਸੀਮਤ ਨੇ, ਇਹ ਤੋਂ ਅੱਗੇ ਨਹੀਂ। ਸੰਸਾਰ ਵਿੱਚ ਰਹਿੰਦਿਆਂ ਵੀ ਸੰਸਾਰੀ ਰਿਸ਼ਤਿਆਂ ਦੀ ਇੱਕ ਸੀਮਾ ਹੈ। ਰੋਜ਼ ਅਸੀਂ ਉਹਨਾਂ ਬਚਨਾਂ ਨੂੰ ਰੱਬੀ ਬਾਣੀ ਰਾਹੀਂ ਪੜ੍ਹਦੇ ਹਾਂ, ਸੁਖਮਣੀ ਸਾਹਿਬ ਪੜ੍ਹਦੇ ਹਾਂ, ਇਹਨਾਂ ਬਚਨਾਂ ਨੂੰ ਬੜੀ ਵਾਰ ਵਿਚਾਰਦੇ ਹੋ, ਸਰਵਣ ਕਰਦੇ ਹੋ। ਬਾਬਾ ਜੀ ਕਹਿੰਦੇ ਨੇ ਜਿਹੇ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਠੀਕ ਹੈ, ਸੰਸਾਰੀ ਰਿਸ਼ਤੇ ਕਿਸੇ ਨਾ ਕਿਸੇ ਕਦਰ ਨਿਭ ਸਕਦੇ ਨੇ, ਪਰ ਹਰ ਇੱਕ ਰਿਸ਼ਤੇ ਦੀ ਗੱਲ ਕਰਦਿਆਂ ਮਹਾਰਾਜ ਕਹਿੰਦੇ ਨੇ ਇਹਨਾਂ ਰਿਸ਼ਤਿਆਂ ਦੀ ਸੀਮਾ ਨੂੰ ਸਮਝ ਕੇ ਵੇਖ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਨੂੰ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਨੇ ਸੁੱਖ ਮਹਿ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ ਜਦੋਂ ਜ਼ਿੰਦਗੀ ਦੇ ਵਿੱਚ ਸੁੱਖ ਹੈ, ਬੜੇ ਰਿਸ਼ਤੇ ਬਣ ਜਾਂਦੇ ਨੇ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋਊ ਨਾ ਆਵਤ ਨੇਰੇ। ਜਦੋਂ ਕਿਤੇ ਦੁੱਖ ਆ ਜਾਏ, ਬਿਪਤਾ ਆ ਜਾਏ, ਫਿਰ ਵੇਖੀ ਸੰਸਾਰ ਦੇ ਰਿਸ਼ਤੇ ਕੱਚੀਆਂ ਤੰਦਾਂ ਤੋਂ ਵੀ ਭਲਿਆ ਕੱਚੇ ਹੋ ਜਾਂਦੇ ਨੇ। ਕੱਚੀਆਂ ਤੰਦਾਂ ਵਰਗਾ ਸਾਥ ਰਹਿ ਜਾਂਦਾ ਇਹਨਾਂ ਲੋਕਾਂ ਦਾ। ਪੁੱਛਿਆ ਮਹਾਰਾਜ ਕੀਤਾ ਕੀ ਜਾਏ, ਸੰਸਾਰ ਇਹਨਾਂ ਰਿਸ਼ਤਿਆਂ ਦੇ ਨਾਲ ਤੁਰਿਆ ਫਿਰਦਾ ਹੈ। ਮਹਾਰਾਜ ਕਹਿੰਦੇ ਇਹਨਾਂ ਰਿਸ਼ਤਿਆਂ ਦੇ ਵਿੱਚ ਰਹਿ ਜ਼ਰੂਰ, ਇਹਨਾਂ ਰਿਸ਼ਤਿਆਂ ਦੇ ਨਾਲ ਪ੍ਰੇਮ ਹੋਵੇ, ਮੁਹੱਬਤ ਹੋਵੇ, ਇਹਨਾਂ ਰਿਸ਼ਤਿਆਂ ਵਿੱਚ ਰਹਿ ਕੇ ਤੂੰ ਸਾਥ ਨਿਭਾ ਸਕੇ, ਪਰ ਕਦੀ ਆਸਰਾ ਇਹਨਾਂ ਰਿਸ਼ਤਿਆਂ ਦਾ ਨਾ ਤੱਕੀ, ਆਸਰਾ ਉਹਦਾ ਤੱਕੀ ਜਿਹੜਾ ਹਰ ਰਿਸ਼ਤੇ ਤੋਂ ਪਹਿਲਾਂ ਖੜੋਤਾ ਹੈ। ਉਹ ਕੌਣ ਹੈ? ਤੇ ਹਜ਼ੂਰ ਕਹਿੰਦੇ ਨੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀਓ। ਐਸਾ ਇੱਕ ਉਹਦਾ ਰਿਸ਼ਤਾ ਅਕਾਲ ਪੁਰਖ ਦੇ ਘਰ ਦਾ। ਇੱਕ ਹੋਰ ਬਚਨ ਆਖਦਾ ਜਾਵਾਂ, ਧੰਨ ਬਾਬਾ ਕਬੀਰ ਸਾਹਿਬ ਨੇ ਜਦੋਂ ਇਹਨਾਂ ਸੰਸਾਰੀ ਰਿਸ਼ਤਿਆਂ ਦੀ ਗੱਲ ਕੀਤੀ, ਹਜ਼ੂਰ ਕਹਿੰਦੇ ਨੇ ਇਹਨਾਂ ਰਿਸ਼ਤਿਆਂ ਦਾ ਸਾਥ ਅਸਲ ਦੇ ਵਿੱਚ ਕੈਸਾ ਹੈ? ਮਹਾਰਾਜ ਕਹਿੰਦੇ ਨੇ ਵਕਤ ਪੁਰਾਣੇ ਜ਼ਮਾਨੇ ਦੀ ਬਾਤ, ਜਦੋਂ ਬਿਜਲਈ ਉਪਕਰਨ ਜਾਂ ਇਲੈਕਟ੍ਰੀਕਲ ਵਕਤ ਨਹੀਂ, ਘਰਾਂ ਦੇ ਵਿੱਚ ਦੀਵੇ ਜਗਣੇ, ਲੈਂਪ ਜਗਣੇ, ਮਹਾਰਾਜ ਕਹਿੰਦੇ ਇੱਕ ਕਮਰੇ ਦੇ ਵਿੱਚ ਸਾਰਾ ਪਰਿਵਾਰ ਬੈਠਾ, ਸਾਹਮਣੇ ਬੈਠੇ ਆ ਤੇ ਰਿਸ਼ਤੇ ਨਜ਼ਰ ਆ ਰਹੇ ਨੇ, ਆ ਮਾਂ ਬੈਠੀ ਏ, ਭੈਣ ਬੈਠੀ ਏ, ਭਰਾ ਏ, ਬਾਪ ਏ, ਬੱਚੇ ਨੇ, ਪਰਿਵਾਰ ਏ, ਪਰ ਜਿੰਨਾ ਚਿਰ ਉਹਦੀ ਰੌਸ਼ਨੀ ਏ ਉਹਨਾਂ ਚਿਰ ਸਾਰੇ ਨਜ਼ਰ ਆ ਰਹੇ ਨੇ। ਜਦੋਂ ਦੀਵਾ ਗੁੱਲ ਹੋ ਗਿਆ, ਬੁੱਝ ਗਿਆ, ਹਨੇਰਾ ਹੋ ਗਿਆ, ਹਨੇਰੇ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ, ਸਾਹਿਬ ਕਹਿੰਦੇ ਆਏ ਇਹਨਾਂ ਰਿਸ਼ਤਿਆਂ ਦੀ ਦਾਸਤਾਨ, ਭਲਿਆ ਜਿੰਨਾ ਚਿਰ ਸਾਹਾਂ ਦਾ ਦੀਵਾ ਜਗਦਾ ਹੈ ਉਹਨਾਂ ਚਿਰ ਇਹ ਰਿਸ਼ਤੇ ਨਾਲ ਨਾਲ ਨਜ਼ਰ ਆਉਂਦੇ ਨੇ। ਸਾਹਾਂ ਦਾ ਦੀਵਾ ਜਿਸ ਦਿਨ ਮੁੱਕਿਆ, ਤੇਲ ਮੁੱਕਿਆ, ਦੀਵਾ ਬੁੱਝਿਆ, ਇੱਥੇ ਕੋਈ ਰਿਸ਼ਤਾ ਨਹੀਂ ਰਹਿ ਜਾਣਾ। ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੇ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ ਸੂਨਾ, ਮੰਦਰ ਹੋਈ ਰੇ ਬੌਰੇ ਤੋ ਇਹ ਘਰੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ, ਕਾ ਕੋ ਮਾਤ ਪਿਤਾ ਕੋ ਕਾਕੋ, ਕਵਨ ਪੁਰਖ ਕੀ ਜੋਈ, ਘੱਟ ਫੂਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ, ਦੇਹੁਰੀ ਬੈਠੀ ਮਾਤਾ ਰੋਵੇ, ਜਿਸ ਮਾਂ ਨੇ ਜਣਿਆ ਜਿਹਨੇ ਜਨਮ ਦਿੱਤਾ ਹੈ, ਹਾਂ ਉਹਦੇ ਅੰਦਰ ਦਰਦ ਬੜਾ ਹੋਏਗਾ ਪਰ ਅਖੀਰ ਤੱਕ ਨਹੀਂ ਉਹ ਨਿਭੇਗੀ। ਦੇਹੁਰੀ ਬੈਠੀ ਮਾਤਾ ਰੋਵੇ, ਖਟੀਆ ਲੈ ਗਏ ਭਾਈ, ਲੱਟ ਛਿਟਕਾਏ ਤਿਰੀਆ ਰੋਵੇ ਹੰਸ, ਅਕੇਲਾ ਜਾਈ। ਆ ਜੀਵਨ ਆ ਹੰਸ ਇਕੱਲਾ ਹੀ ਰਹਿ ਜਾਣਾ, ਇਸ ਲਈ ਸੰਸਾਰੀ ਰਿਸ਼ਤੇ ਦੁਨੀਆਂ ਤੇ ਜਿੰਨੇ ਵੀ ਬਣੇ ਨੇ, ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਰੇ ਰਿਸ਼ਤੇ ਪਾਕ ਨਹੀਂ ਭਲਿਆ, ਇਹ ਸਾਰੇ ਰਿਸ਼ਤੇ ਅਖੀਰ ਤੱਕ ਨਿਭਣ ਵਾਲੇ ਨਹੀਂ। ਦੁਨੀਆਂ 'ਚ ਇੱਕੋ ਹੀ ਰਿਸ਼ਤਾ ਹੈ, ਵਾਹਿਗੁਰੂ ਦੇ ਘਰ ਦਾ, ਗੁਰੂ ਦੇ ਘਰ ਦਾ। ਜੇ ਕਿਤੇ ਤੇਰਾ ਰਿਸ਼ਤਾ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਏ, ਜਿੱਦਣ ਗੁਰੂ ਦਾ ਹੋ ਗਿਆ, ਗੁਰੂ ਵਾਲਾ ਬਣ ਗਿਆ, ਦੁਨੀਆਂ ਦੇ ਰਿਸ਼ਤੇ ਕੀ? ਮਹਾਰਾਜ ਕਹਿੰਦੇ ਗੁਰੂ ਕਿੱਥੋਂ ਤੱਕ ਨਿਭਦਾ? ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ। ਹੋਰ ਇੱਕ ਉਦਾਹਰਨ ਆਖਦਾ ਜਾਵਾਂ, ਜ਼ਿੰਦਗੀ ਦੇ ਵਿੱਚ ਰਿਸ਼ਤੇ ਜਿਹੜੇ ਨੇ ਇਨਸਾਨੀ ਜ਼ਿੰਦਗੀ ਦੀ ਘਾੜਤ ਘੜਨ ਦੀ ਥੋੜ੍ਹੀ ਥੋੜ੍ਹੀ ਸਮਰੱਥਾ ਰੱਖਦੇ ਨੇ। ਮਾਂ ਬੱਚੇ ਦੀ ਘਾੜਤ ਘੜ ਦਿੰਦੀ ਹੈ, ਪਿਤਾ ਆਪਣੇ ਤਰੀਕੇ ਨਾਲ ਬੱਚੇ ਦੀ ਘਾੜਤ ਘੜਦਾ ਹੈ। ਵੱਡਾ ਭਰਾ ਹੋਵੇ, ਵੱਡੀ ਭੈਣ ਹੋਵੇ, ਉਹ ਆਪਣੇ ਤੋਂ ਛੋਟੇ ਦੀ ਘਾੜਤ ਘੜਨ ਵਿੱਚ ਕੁਝ ਨਾ ਕੁਝ ਸਮਰੱਥਾ ਰੱਖਦੀ ਹੈ। ਪਰ ਕਈ ਵਾਰ ਮਾਂ ਬਾਪ ਦੀਆਂ ਦਿੱਤੀਆਂ ਸਿੱਖਿਆਵਾਂ, ਪਰਿਵਾਰ ਦੇ ਰਿਸ਼ਤੇ ਦੇ ਲੋਕਾਂ ਦੀਆਂ ਘੜੀਆਂ ਹੋਈਆਂ ਘਾੜਤਾਂ ਸਭ ਨਿਫਲ ਚਲੀਆਂ ਜਾਂਦੀਆਂ ਨੇ। ਅਕਸਰ ਲੋਕ ਕਹਿੰਦੇ ਨੇ ਇਹਦੇ ਮਾਂ ਬਾਪ ਬੜੇ ਚੰਗੇਰੇ ਸਨ, ਇਹ ਪਤਾ ਨਹੀਂ ਕਿਹਦੇ ਵਰਗਾ ਨਿਕਲਿਆ, ਉਹ ਘਾੜਤ ਕੰਮ ਨਾ ਆਈ। ਪਰ ਜਦੋਂ ਰਿਸ਼ਤਾ ਗੁਰੂ ਨਾਲ ਜੁੜਦਾ, ਧਿਆਨ ਦਿਓ, ਜਿੱਦਣ ਗੁਰੂ ਰਿਸ਼ਤੇ ਨਾਲ ਜੋੜ ਕੇ ਉਸ ਜ਼ਿੰਦਗੀ ਦੀ ਘਾੜਤ ਘੜਦਾ, ਫਿਰ ਉਹ ਸਿੱਖ ਗੁਰੂ ਦੇ ਵਰਗਾ ਹੋ ਜਾਂਦਾ। ਗੁਰੂ ਦੇ ਘਰੋਂ ਇਹ ਰਹਿਮਤਾਂ ਮਿਲੀਆਂ, ਜਿਹੜੇ ਅਸਥਾਨ ਤੇ ਬੈਠੇ ਆ, ਇੱਥੋਂ ਹੀ ਬਖਸ਼ਿਸ਼ਾਂ ਝੋਲੀ ਪਈਆਂ। ਭਾਈ ਬਹਿਲੋ, ਸਭ ਤੋਂ ਪਹਿਲੋਂ ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ। ਪਰ ਕਦੋਂ ਹੈ? ਜਦੋਂ ਸੰਸਾਰੀ ਰਿਸ਼ਤਿਆਂ ਤੋਂ ਬਾਤ ਅੱਗੇ ਚਲੀ ਗਈ, ਸਮਝ ਆ ਗਈ, ਗੁਰੂ ਦੇ ਸ਼ਬਦ ਨਾਲ ਸੁਰਤ ਜਾਗ ਪਈ। ਸੰਸਾਰੀ ਰਿਸ਼ਤੇ ਹਾਂ ਸੰਸਾਰ ਵਿੱਚ ਰਹਿੰਦੇ ਨੇ, ਪਰ ਅਸਲ ਰਿਸ਼ਤਾ ਗੁਰੂ ਦਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰੀ ਜਿੰਨੇ ਰਿਸ਼ਤੇ ਨੇ ਇੱਕ ਮਾਇਆ ਵਾਂਗ ਹਨ, ਔਰ ਇਹਨਾਂ ਰਿਸ਼ਤਿਆਂ ਦਾ ਸਾਥ ਦੁਨੀਆਂ ਦੇ ਵਿੱਚ ਸਦੀਵੀ ਨਹੀਂ ਹੈ ਜੀ।
ਸਾਧ ਸੰਗ ਸਭ ਦੁੱਖ ਮਿਟਾਇਆ,
ਸਾਧ ਸੰਗ ਸਭ ਦੁੱਖ ਮਿਟਾਇਆ। ਮਹਾਰਾਜ ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਜਦੋਂ ਜੁੜਿਆ, ਮਾਤ ਪਿਤਾ ਸੁੱਤ ਸਾਥ ਨਾ ਮਾਇਆ, ਇਹਨਾਂ ਨੇ ਕਿਸੇ ਸਾਥ ਨਹੀਂ ਨਿਭਣਾ। ਪਰ ਜੀਵਨ ਦੀ ਘਾੜਤ ਕਿੱਥੇ ਘੜੀ ਜਾਣੀ ਹੈ? ਸਾਧ ਸੰਗ ਸਭ ਦੁੱਖ ਮਿਟਾਇਆ, ਆ ਜਿੱਥੇ ਜੁੜ ਕੇ ਬਹਿ ਗਏ, ਗੁਰੂ ਦੀ ਸੰਗਤ ਦੇ ਵਿੱਚ ਸੰਸਾਰੀ ਦੁੱਖਾਂ ਦੀ ਨਿਵਿਰਤੀ ਵੀ ਹੈ। ਯਾਦ ਰੱਖਿਓ, ਇਹ ਤੇ ਆਤਮਾ ਦੇ ਦੁੱਖਾਂ ਦੀ ਵੀ ਨਿਵਿਰਤੀ ਹੈ। ਧਿਆਨ ਦੇਣਾ ਇਸ ਬੋਲ ਵੱਲ, ਸਾਧ ਸੰਗ ਸਭ ਦੁੱਖ ਮਿਟਾਇਆ। ਆਹ ਜਿਹੜਾ ਤਨ, ਆ ਜਿਹੜੀ ਬਾਡੀ ਪੈਕਰ ਹੈ, ਇਹਦੇ ਵੱਲ ਧਿਆਨ ਮਾਰੀਏ। ਅੱਖਾਂ ਨੂੰ ਰੋਗ ਲੱਗ ਜਾਏ, ਸੰਸਾਰੀ ਡਾਕਟਰ ਇਲਾਜ ਕਰਕੇ ਇਹਨੂੰ ਠੀਕ ਕਰ ਦੇਗਾ। ਕੰਨਾਂ ਵਿੱਚੋਂ ਸੁਣਨ ਦੀ ਸ਼ਕਤੀ ਘੱਟ ਜਾਏ, ਸੰਸਾਰੀ ਡਾਕਟਰ ਕੋਲ ਇਲਾਜ ਹੈ। ਜ਼ਬਾਨ ਵਿੱਚ ਬੋਲ ਥਿੜਕਣ ਦਾ ਬਿਮਾਰੀ ਲੱਗ ਜਾਏ, ਰੋਗ ਲੱਗ ਜਾਏ, ਡਾਕਟਰ ਇਲਾਜ ਕਰ ਸਕਦਾ। ਪਰ ਧਿਆਨ ਦਿਓ ਕਿ ਦੁਨੀਆਂ ਦਾ ਵੈਦ, ਦੁਨੀਆਂ ਦਾ ਡਾਕਟਰ ਇਹ ਇਲਾਜ ਕਰ ਸਕਦਾ ਵੀ ਇਹਦੀਆਂ ਅੱਖਾਂ ਸਿਰਫ ਸੱਚ ਵੇਖਣ, ਸੰਸਾਰੀ ਡਾਕਟਰ ਇਹ ਨਹੀਂ ਕਰ ਸਕਦਾ। ਇਹਦੇ ਕੰਨਾਂ ਵਿੱਚ ਕੇਵਲ ਗੁਰੂ ਦਾ ਸ਼ਬਦ, ਗੁਰੂ ਦਾ ਸਰੋਤ ਪਏ, ਇਹ ਸੰਸਾਰੀ ਡਾਕਟਰ ਕੋਲ ਇਲਾਜ ਨਹੀਂ। ਇਹਦੀ ਜ਼ਬਾਨ ਕਦੇ ਮੰਦਾ ਨਾ ਬੋਲੇ, ਗੁਰੂ ਦਾ ਸ਼ਬਦ ਬੋਲੇ, ਇਹ ਸੰਸਾਰੀ ਡਾਕਟਰ ਨਹੀਂ ਕਰ ਸਕਦਾ, ਇਹ ਕੌਣ ਕਰੇਗਾ? ਮਹਾਰਾਜ ਕਹਿੰਦੇ ਇਹ ਦਾਤ ਗੁਰੂ ਕੋਲ, ਕੋਈ ਗੁਰੂ ਦੀ ਸੰਗਤ ਚ ਆ ਕੇ ਬਹਿ ਜਾਂਦਾ, ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਇੱਥੇ ਗੁਰੂ ਚਰਨਾਂ ਚ ਬਹਿ ਕੇ ਜੀਵਨ ਘੜਿਆ ਜਾਣਾ। ਪਰ ਸ਼ਰਤ ਇਹ, ਉਹ ਇਸ ਸੰਗਤ ਵਿੱਚ ਜੁੜਨ ਵਾਲਾ ਬਣ ਜਾਏ। ਫਿਰ ਥੋੜ੍ਹਾ ਜਿਹਾ ਇਹਨਾਂ ਬਚਨਾਂ ਦਾ ਵਿਸਥਾਰ ਆਖਾਂ। ਧੰਨ ਬਾਬਾ ਫਰੀਦ ਸਾਹਿਬ ਨੇ ਅਕਾਲ ਪੁਰਖ ਜੋਤੀ, ਅਕਾਲ ਪੁਰਖ ਵਰਗੀ ਉਹ ਰੂਪ ਸੀ, ਉਹ ਜੋਤ ਸੀ, ਉਹ ਆਤਮਾ ਸੀ। ਉਸ ਪਵਿੱਤਰ ਆਤਮਾ ਨੇ ਜਦੋਂ ਇਸ ਕਾਇਨਾਤ ਨੂੰ ਵੇਖਿਆ, ਉਸ ਹਿਰਦੇ ਚੋਂ ਜਿਹੜੇ ਬੋਲ ਨਿਕਲੇ, ਮਹਾਰਾਜ ਸੰਸਾਰ ਨੂੰ ਵੇਖ ਕੇ ਕਹਿੰਦੇ ਨੇ ਵਿਧਣ ਖੂਹੀ ਮੁੰਦ ਅਕੇਲੀ। ਦੋ ਤਰ੍ਹਾਂ ਦੇ ਖੂਹ ਬਣਦੇ ਸੀ ਗੁਰਮੁਖੋ ਪੁਰਾਣੇ ਜ਼ਮਾਨੇ ਵਿੱਚ। ਇੱਕ ਖੂਹ ਬਣਦਾ ਪੱਕਾ, ਜਿਹਦੀ ਬਕਾਇਦਾ ਮੌਣ ਵੱਜਦੀ, ਬਨੇਰਾ ਵੱਜ ਜਾਂਦਾ। ਅਕਸਰ ਉਹਨਾਂ ਖੂਹਾਂ ਦੀ ਅੱਜ ਵੀ ਕਿਤੇ ਨਾ ਕਿਤੇ ਵੇਖਣ ਨੂੰ ਗਿਣਤੀ ਹੈ। ਪਰ ਇੱਕ ਖੂਹ ਸੀ ਜਿਹਨੂੰ ਵਿਧਣ ਖੂਹੀ ਕਹਿੰਦੇ, ਜਿਹਨੂੰ ਪੱਕਿਆਂ ਨਹੀਂ ਕੀਤਾ ਜਾਂਦਾ, ਜਿਹਨੂੰ ਆਰਜ਼ੀ ਤੌਰ 'ਤੇ ਪੁੱਟਿਆ ਜਾਂਦਾ, ਉਹਦੇ ਵਿੱਚ ਡਿੱਗਣ ਦਾ ਖਤਰਾ ਬਹੁਤ ਜ਼ਿਆਦਾ। ਭਗਤ ਜੀ ਕਹਿੰਦੇ ਨੇ ਇਹ ਅੱਲਾਹ ਤਾਲਾ, ਇਹ ਸੰਸਾਰ ਇੱਕ ਵਿੱਦਣ ਖੂਹੀ ਵਰਗਾ, ਵਿੱਦਣ ਖੂਹੀ ਮੁੰਦ ਅਕੇਲੀ, ਅਤੇ ਆਹ ਜਿਹੜੀ ਜ਼ਿੰਦਗੀ ਆਤਮਾ ਜੀਵ ਇਸਤਰੀ ਇਕੱਲੀ ਹੈ, ਨਾ ਕੋ ਸਾਥੀ ਨਾ ਕੋ ਬੇਲੀ, ਕੋਈ ਇੱਥੇ ਸਾਥੀ ਨਹੀਂ, ਆਤਮਾ ਨਾਲ ਨਿਭਣ ਵਾਲਾ ਕੋਈ ਨਹੀਂ। ਪਰ ਕਹਿੰਦੇ ਇੱਕ ਥਾਂ ਮਿਲਿਆ ਐਸਾ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਮੇਰੇ ਮਾਲਕ ਨੇ ਕਿਰਪਾ ਕਰਕੇ ਮੈਨੂੰ ਸਤ ਸੰਗਤ ਵਿੱਚ ਜੋੜਿਆ, ਗੁਰੂ ਸੰਗਤ ਵਿੱਚ ਬੈਠੇ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾ ਫਿਰ ਦੇਖਾ ਤਾਂ ਮੇਰਾ ਅੱਲਾਹ ਬੇਲੀ। ਇੱਥੇ ਬਹਿ ਕੇ ਸਮਝ ਆਈ ਅਸਲ ਵਿੱਚ ਸੱਚਾ ਸਾਥੀ ਹੈ ਕੌਣ। ਰੋਜ਼ ਗੁਰੂ ਦਰਬਾਰ 'ਚ ਬੈਠ ਕੇ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ, ਜਿਹਦੀ ਸੰਗਤ ਕੀਤਿਆਂ ਸਭਨਾਂ ਦਾ ਵੇਸਾ, ਸਾਰੀ ਕਾਇਨਾਤ ਦਾ ਤੇ ਭਰੋਸਾ ਹੀ ਹੋਵੇ। ਉਸ ਗੁਰੂ ਦੀ ਸੰਗਤ ਵਿੱਚ ਜਦੋਂ ਜੁੜੇ, ਹਜ਼ੂਰ ਕਹਿੰਦੇ ਜਨਮਾਂ ਜਨਮਾਂ ਦੇ ਲੱਗੇ ਰੋਗ ਮਿਟ ਗਏ। ਪਰ ਗੱਲ ਇਹ ਹੈ, ਸਤਿਗੁਰੂ ਦੀ ਸੰਗਤ ਕਰੀਏ ਜ਼ਰੂਰ। ਫਿਰ ਬੇਨਤੀ ਹੈ, ਅੱਜ ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਅੱਧ ਖੜ ਜਾਂ ਬਜ਼ੁਰਗ ਲੋਕ ਤੇ ਧਰਮ ਦੀ ਗੱਲ ਨੂੰ ਸਮਝਦੇ ਨੇ, ਪਰ ਨੌਜਵਾਨ ਇਸ ਗੱਲ ਤੋਂ ਬਾਗੀ ਹੋ ਗਿਆ। ਧਿਆਨ ਦੇ ਗੁਰਮੁਖੋ, ਧਰਮ ਜਿਹੜਾ ਹੈ ਉਹ ਕਦੀ ਕਿਸੇ ਤੇ ਥੋਪਿਆ ਨਹੀਂ ਜਾਂਦਾ। ਅਸਲ ਵਿੱਚ ਧਰਮ ਇੱਕ ਸਮਝਣ ਦੀ ਪ੍ਰਕਿਰਿਆ ਹੈ। ਧਰਮ ਕੋਈ ਸਮਝਾ ਦੇ, ਉਹ ਸੰਗਤ ਬਣ ਜਾਏ, ਧਰਮ ਸਮਝਿਆ ਜਾਏਗਾ ਜਿੱਦਣ ਹਜ਼ੂਰ ਦੀ ਅੰਮ੍ਰਿਤਮਈ ਬਾਣੀ, ਇਹ ਦਿੱਤਾ ਹੋਇਆ ਖਜ਼ਾਨਾ, ਸੱਚਮੁੱਚ ਇਹਦੇ ਨਾਲ ਸੰਗਤ ਬਣ ਗਈ। ਸ਼ਬਦ ਨੇ ਹੀ ਜੀਵਨ ਨੂੰ ਸਵਾਰ ਦੇਣਾ, ਸ਼ਬਦ ਦੀ ਸੰਗਤ ਹੀ, ਗੁਰੂ ਦੀ ਸੰਗਤ ਹੀ ਇਸ ਜੀਵਨ ਨੂੰ ਉਜਲਾ ਕਰੇਗੀ, ਹੋਰ ਕੋਈ ਨਹੀਂ ਕਰ ਸਕਦਾ। ਇੱਕ ਦੋ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਸ ਸੰਬੰਧੀ ਕਵਾਂ, ਬੜੇ ਪਿਆਰੇ ਬੋਲਾਂ 'ਚ ਉਹਨਾਂ ਸਮਝਾਇਆ। ਭਾਈ ਸਾਹਿਬ ਕਹਿੰਦੇ ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੀ, ਘਰਿਤ ਸੰਬੰਧ ਜਲ ਮਦ ਸਾਵਧਾਨ ਹੈ। ਕਹਿੰਦੇ ਕਾਗਜ਼ ਦੀ ਜ਼ਿੰਦਗੀ ਅਸਲ 'ਚ ਹੈ ਕਿ ਕਾਗਜ਼ ਦੇ ਉੱਪਰ ਤੇ ਦੋ ਬੂੰਦਾਂ ਵੀ ਪਾਣੀ ਦੀਆਂ ਪੈ ਗਈਆਂ, ਕਾਗਜ਼ ਨੇ ਗਲ ਜਾਣਾ, ਉਹਦੀ ਕੋਈ ਲਾਈਫ ਨਹੀਂ, ਕੋਈ ਜ਼ਿੰਦਗੀ ਨਹੀਂ। ਪਰ ਹਾਂ, ਉਸੇ ਹੀ ਕਾਗਜ਼ ਨੂੰ ਕਿਤੇ ਥਿੰਦੇ ਦੀ, ਘਿਓ ਦੀ, ਤੇਲ ਦੀ ਸੰਗਤ ਮਿਲ ਜਾਏ ਤੇ ਪਾਣੀ ਦੀਆਂ ਬੂੰਦਾਂ ਉਸ ਕਾਗਜ਼ ਦਾ ਕੁਝ ਵੀ ਨਹੀਂ ਵਿਗਾੜ ਸਕਦੀਆਂ। ਦੂਜੀ ਉਦਾਹਰਣ ਦੇ ਕੇ ਭਾਈ ਸਾਹਿਬ ਕਹਿੰਦੇ ਨੇ, ਪੰਡਾਂ ਦੀਆਂ ਪੰਡਾਂ ਰੂੰ ਦੀਆਂ ਪਈਆਂ ਹੋਣ, ਇੱਕ ਨਿੱਕੀ ਜੀ ਅੱਗ ਦੀ ਚਿੰਗਿਆੜੀ ਮਣਾ ਮੂੰਹੀ ਰੂੰ ਨੂੰ ਸਾੜ ਕੇ ਸਵਾਹ ਕਰ ਦਿੰਦੀ ਏ, ਪਰ ਕਿਤੇ ਉਸੇ ਹੀ ਰੂੰ ਦੀ ਬੱਤੀ ਵੱਟ ਕੇ ਉਹਨੂੰ ਤੇਲ ਘਿਓ ਦੀ ਸੰਗਤ ਦੇ ਦਈਏ, ਤੇਲ ਸੜ ਜਾਏਗਾ, ਘਿਓ ਸੜ ਜਾਏਗਾ, ਪਰ ਉਹ ਰੂੰ ਨਹੀਂ ਸੜੇਗਾ। ਤੀਸਰੀ ਉਦਾਹਰਣ ਦਿੰਦੇ ਨੇ, ਆਖਿਆ ਲੋਹਾ ਜਿਹੜਾ ਨਿੱਕੀ ਜੀ ਲੋਹੇ ਦੀ ਮੇਖ ਵੀ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ, ਪਰ ਮਣਾ ਮੂੰਹੀ ਲੋਹੇ ਨੂੰ ਕਿਤੇ ਸੰਗਤ ਮਿਲ ਜਾਏ ਲੱਕੜ ਦੀ, ਤੇ ਬੇੜੀ ਦੇ ਉੱਤੇ ਉਹ ਲੋਹਾ ਸਵਾਰ ਹੋ ਕੇ ਪਾਰ ਲੰਘ ਜਾਂਦਾ। ਭਲਿਆ ਇਸੇ ਤਰ੍ਹਾਂ ਸੰਸਾਰੀ ਰਿਸ਼ਤਿਆਂ ਦੇ ਵਿੱਚੋਂ ਰਹਿੰਦਿਆਂ ਇੰਨਾ ਕੁ ਸਮਾਂ ਕੱਢ ਤੂੰ ਗੁਰੂ ਦੀ ਸੰਗਤ ਕਰ ਸਕੇ, ਗੁਰੂ ਨਾਲ ਤੇਰਾ ਰਿਸ਼ਤਾ ਬਣ ਸਕੇ। ਤੇ ਭਾਈ ਸਾਹਿਬ ਕਹਿੰਦੇ ਨੇ ਮੇਰੀ ਲਿਖਤੀ ਜ਼ਮਾਨਤ ਤੇ ਵਾਅਦਾ ਹੈ, ਗੁਰੂ ਦੀ ਸੰਗਤ ਕੀਤਿਆਂ ਤੂੰ ਵੀ ਭਵਜਣੋਂ ਪਾਰ ਲੰਘ ਜਾਏਗਾ। ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੀ, ਕ੍ਰਿਤ ਸੰਬੰਧ ਜਲ ਮਦ ਸਾਵਧਾਨ ਹੈ, ਜੈਸੇ ਕੋਟ ਭਾਰ ਤੂਲ ਤਨਕ ਚਿੰਗ ਪਰੇ, ਤੇਲ ਮੇਲ ਦੀਪਕ ਮੇ ਬਾਤੀ ਵਿਦਮਾਨ ਹੈ, ਜੈਸੇ ਲੋਹ ਬੂਡ ਜਾਤ ਸਲਲ ਮੈਂ ਡਾਰਤ ਹੀ, ਕਾਸ਼ਟ ਪਰ ਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸੈ, ਸਤਿਗੁਰ ਭੇਟਤ ਹੀ ਦਾਸਨ ਦਾ ਆਸਾਨ ਹੈ। ਜਿਹਨੇ ਆਪਣਾ ਆਪ ਗੁਰੂ ਨੂੰ ਭੇਟਾ ਕਰ ਦਿੱਤਾ। ਇੱਕ ਬੋਲ ਹੋਰ ਬੜਾ ਪਿਆਰਾ ਭਾਈ ਸਾਹਿਬ ਜੀ ਦਾ, ਕਹਿੰਦੇ ਨੇ ਪਾਣੀ ਦੇ ਵਿੱਚ ਕਿਸ਼ਤੀ ਨੂੰ ਤਰਦਿਆਂ ਪਾਰ ਲਾਉਂਦਿਆਂ ਤੇ ਭਲਿਆ ਬੜਿਆਂ ਨੂੰ ਵੇਖਿਆ ਹੋਏਗਾ। ਕਿਸ਼ਤੀ ਤਿੰਨ ਹਿੱਸੇ ਪਾਣੀ 'ਚ ਡੁੱਬ ਜਾਏ, ਦੋ ਉਂਗਲਾਂ ਬਾਹਰ ਰਹਿ ਕੇ ਵੀ ਕਿਸ਼ਤੀ ਸਾਰੀ ਪਾਣੀ 'ਚ ਡੁੱਬ ਜਾਏ, ਪਰ ਇੰਨਾ ਪਤਾ ਉਹ ਪੂਰ ਨੂੰ ਪਾਣੀ ਤੋਂ ਪਾਰ ਲਾ ਦਿੰਦੀ ਹੈ। ਜੈਸੇ ਬੋਝ ਭਰੀ ਨਾਵ ਅੰਗੁਰੀ ਦੋਏ ਬਾਹਰ ਹੋਏ, ਪਾਰ ਪਰੇ ਪੂਰ ਸਭੇ ਕੁਸ਼ਲ ਬਿਹਾਤ ਹੈ। ਧਿਆਨ ਦੇਣਾ, ਦੋ ਉਂਗਲਾਂ ਕਿਸ਼ਤੀ ਪਾਣੀ ਤੋਂ ਬਾਹਰ ਹੋਵੇ ਤੇ ਪੂਰ ਬੰਨੇ ਲੱਗ ਜਾਂਦਾ ਹੈ। ਕਹਿੰਦੇ ਕੋਈ ਮੰਗਤਾ ਜਿਹੜਾ ਸਾਰੀ ਜ਼ਿੰਦਗੀ ਮੰਗਦਾ ਰਿਹਾ, ਕਿਤੇ ਬਾਦਸ਼ਾਹ ਰਾਜੇ ਕੋਲ ਚਲਿਆ ਜਾਏ, ਇੱਕ ਵੇਲੇ ਰਾਜੇ ਕੋਲ ਜਾਏ ਤੇ ਰਾਜਾ ਇੰਨੀ ਕੁ ਝੋਲੀ ਪਾ ਦਿੰਦਾ, ਮੁੜ ਜ਼ਿੰਦਗੀ 'ਚ ਮੰਗਣ ਦੀ ਲੋੜ ਨਹੀਂ ਰਹਿੰਦੀ। ਸਾਰਾ ਦਿਨ ਦਾ ਬੰਦਾ ਭੁੱਖਾ ਹੋਵੇ, ਸਾਰੇ ਦਿਨ ਵਿੱਚ ਇੱਕ ਸਮੇਂ ਰੱਜਵੀਂ ਰੋਟੀ ਮਿਲ ਜਾਏ, ਸਿਰਫ ਇੱਕ ਸਮੇਂ, ਸਾਰਾ ਦਿਨ ਉਸ ਰੋਟੀ ਦੇ ਆਸਰੇ ਨਿਕਲ ਜਾਂਦਾ ਹੈ। ਭਲਿਆ ਸਾਰੇ ਸੰਸਾਰੀ ਰਿਸ਼ਤਿਆਂ 'ਚੋਂ, ਸਾਰੇ ਦਿਨ 'ਚੋਂ ਇੱਕ ਘੜੀ ਵੀ ਗੁਰੂ ਦੀ ਸੰਗਤ ਕਰੇਗਾ ਤੇ ਸਤਿਗੁਰੂ ਦਾ ਹੋ ਜਾਏਗਾ, ਗੁਰੂ ਪਾਰ ਲੰਘਾ ਦੇਗਾ। ਜੈਸੇ ਏਕਾਹਾਰੀ ਏਕ ਘੜੀ ਪਾਤਸ਼ਾਲਾ ਬੈਠ, ਭੋਜਨ ਕੇ ਬਿੰਜਨਾਦ ਸਵਾਦ ਕੇ ਆਘਾਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਕਰੀ ਪਾਛੈ ਦੇਸ਼ ਭੋਗਤਾ ਹੋਏ ਕਾਤ ਹੈ। ਆਠ ਪਹਿਰ ਸਾਠ ਘਰੀ ਮੈਂ ਜੋ ਏਕ ਘਰੀ, ਸਾਧ ਸਮਾਗਮ ਕਰੇ ਨਿਜ ਕਰ ਜਾਤ ਹੈ। ਸਾਧ ਸੰਗ ਸਭ ਦੁੱਖ ਮਿਟਾਇਆ, ਸਤਿਗੁਰੂ ਦੀ ਸੰਗਤ ਭਾਗਾਂ ਤੋਂ ਬਿਨਾਂ ਨਹੀਂ ਮਿਲਦੀ। ਅਰਦਾਸ ਕਰਿਆ ਕਰੋ, ਜਿੱਥੇ ਜ਼ਿੰਦਗੀ 'ਚ ਹਰੇਕ ਕੰਮ ਲਈ ਬੰਦੇ ਕੋਲ ਸਮਾਂ ਹੈ, ਗੁਰਮੁਖੋ ਇਸ ਜ਼ਿੰਦਗੀ ਲਈ, ਇਸ ਆਤਮਾ ਲਈ, ਜੀਵ ਲਈ ਕੁਝ ਘੜੀਆਂ ਦਾਤੇ ਦੇ ਦਰਦੀਆਂ ਜ਼ਰੂਰ ਕੱਢੋ। ਜਿਹੜਾ ਸਾਹਿਬ ਦੀ ਸੰਗਤ ਮਿਲ ਜਾਏ, ਗੁਰੂ ਦਾ ਸ਼ਬਦ ਜੀਵਨ ਦੀਆਂ ਵਿਚਾਰਾਂ ਦੇ ਵਿੱਚ ਵਸ ਜਾਏ, ਆਤਮਾ ਤੇ ਜਨਮਾਂ ਜਨਮਾਂ ਦੀ ਰੋਗੀ ਨਾ ਬਣੇ, ਇਹਨੂੰ ਇਸੇ ਜਨਮ ਵਿੱਚ ਸਵਾਰ ਲਈਏ ਸਤਿਗੁਰੂ ਦੇ ਸ਼ਬਦ ਦੇ ਨਾਲ। ਅੱਜ ਹਾਲਾਤ ਐਸੇ ਬਣਦੇ ਜਾ ਰਹੇ ਨੇ, ਸ਼ਬਦ ਦਾ ਸਿਧਾਂਤ ਗੁਰੂ ਦੀ ਸੰਗਤ ਦੀ ਗੱਲ ਕਰਨੀ ਬੜੀ ਔਖੀ ਹੋ ਗਈ, ਜਾਂ ਕਹਿ ਲਈਏ ਕਰ ਹੀ ਕੋਈ ਨਹੀਂ ਰਿਹਾ। ਸਾਡਾ ਧਾਰਮਿਕ ਤਬਕਾ ਸਿਰਫ ਲੜਾਈਆਂ ਵਿੱਚ ਰਹਿ ਗਿਆ, ਤਾਨੇ ਮਿਹਣਿਆਂ 'ਚ ਰਹਿ ਗਿਆ। ਦੁਆਈ ਜੇ ਗੁਰਮੁਖੋ, ਇਹ ਜੀਵਨ ਇਸ ਲਈ ਨਹੀਂ ਮਿਲਿਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਦਾ ਸਿਧਾਂਤ ਬਖਸ਼ਿਆ। ਸ਼ਬਦ ਨਾਲ ਜੁੜ, ਸੰਸਾਰ 'ਚ ਰਹਿੰਦਿਆਂ ਸ਼ਬਦ ਨਾਲ ਜੁੜਿਆ ਸਮਝ ਆਏਗੀ ਆ ਜ਼ਿੰਦਗੀ ਕਾਹਦੇ ਲਈ ਮਿਲੀ ਏ। ਇੱਕ ਬਚਨ ਪੜ੍ਹਦੇ ਆਨੰਦ ਸਾਹਿਬ ਅੰਦਰ, ਮਹਾਰਾਜ ਕਹਿੰਦੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਿਓਂ ਕਿਆ ਕਰੇ, ਬੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਂ ਨਾਹੀਂ। ਆ ਜੀਵਨ ਜਿਹੜਾ ਇਹਦਾ ਹੋਰ ਕੋਈ ਥਾਂ ਨਹੀਂ। ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵਾ ਬਾਜੋਂ ਕਿਆ ਕਰੇ, ਬੇਚਾਰੀਆ ਸ਼ਬਦ ਨਾਲ ਜੁੜੀਏ, ਸ਼ਬਦ ਨੂੰ ਸਮਝੀਏ, ਸ਼ਬਦ ਦਾ ਪ੍ਰਚਾਰ ਕਰੀਏ, ਲੋਕਾਂ ਦੀਆਂ ਕੱਲੀਆਂ ਗੱਲਾਂ ਦਾ ਜਵਾਬ ਨਾ ਦਿੰਦੇ ਰਹੀਏ। ਮੈਨੂੰ ਕੋਈ ਕੀ ਕਹਿ ਰਿਹਾ, ਅੰਮ੍ਰਿਤਮਈ ਬਾਣੀ ਸੁਨੇਹਾ ਦੇ ਰਹੀ ਹੈ, ਕੀ ਗੁਰੂ ਨਾਨਕ ਸਾਹਿਬ ਵੱਲ ਲੋਕਾਂ ਉਂਗਲਾਂ ਨਹੀਂ ਉਠਾਈਆਂ, ਕਿ ਸਾਰੀ ਜ਼ਿੰਦਗੀ ਮਹਾਰਾਜ ਦੁਨੀਆਂ ਦੀਆਂ ਗੱਲਾਂ ਦਾ ਜਵਾਬ ਦਿੰਦੇ ਰਹੇ। ਧਿਆਨ ਦੇਣਾ, ਜਿੰਨਾ ਇਤਿਹਾਸ ਅਸੀਂ ਪੜ੍ਹਦੇ ਹਾਂ, ਇਤਿਹਾਸ 'ਚ ਕਦੀ ਐਸਾ ਲਫ਼ਜ਼ ਸੁਣਿਆ ਤੁਸੀਂ ਵੀ ਕਿਸੇ ਨੇ ਕਿਹਾ ਹੋਵੇ ਗੁਰੂ ਨਾਨਕ ਸਾਹਿਬ ਨੇ ਸੰਸਾਰੀ ਗੱਲਾਂ ਨਾਲ ਕਿਸੇ ਦਾ ਭਲਾ ਕਰਤਾ ਹੋਵੇ, ਸਮਝਾਤਾ ਹੋਵੇ? ਨਹੀਂ ਹੋਇਆ ਨਾ। ਹੋਇਆ ਕੀ? ਮਲਕ ਭਾਗੋ ਮਿਲਦਾ ਹੈ ਤੇ ਸਤਿਗੁਰੂ ਸ਼ਬਦ ਉਚਾਰਦੇ ਨੇ, ਸੱਜਣ ਠੱਗ ਮਿਲਦਾ ਹੈ ਤੇ ਸਤਿਗੁਰੂ ਸ਼ਬਦ ਉਚਾਰਦੇ ਨੇ। ਜਦੋਂ ਵੀ ਜੀਵਨ ਬਦਲੇਗਾ ਸਤਿਗੁਰੂ ਦੀ ਵਿਚਾਰਧਾਰਾ ਨਾਲ ਬਦਲੇਗਾ। ਅਸੀਂ ਕਹਿੰਦੇ ਹਾਂ ਨਹੀਂ, ਇਹ ਬੜੀਆਂ ਨਵੀਆਂ ਗੱਲਾਂ ਨੇ, ਮੈਂ ਸੱਚ ਬੋਲ ਰਿਹਾ। ਗੁਰਮੁਖੋ ਅਕਾਲ ਪੁਰਖ ਦੇ ਘਰ ਵਾਲਾ ਸੱਚ ਕੌਣ ਬੋਲੇਗਾ? ਜਿਹਨੂੰ ਸੱਚ ਅਸੀਂ ਕਹਿੰਦੇ ਹਾਂ, ਵਕਤ ਨਾਲ ਉਸ ਸੱਚ ਨੇ ਵੀ ਖਿਰ ਜਾਣਾ। ਰਾਜਨੀਤਿਕ ਦਾ ਬੋਲਿਆ ਸੱਚ ਸੱਚ ਨਹੀਂ ਹੁੰਦਾ, ਧਰਮੀ ਸੱਚ ਹੋਵੇ ਜਿਹੜਾ ਸ਼ਬਦ ਨਾਲ ਜੁੜਿਆ ਹੋਇਆ। ਮਹਾਰਾਜ ਕਹਿੰਦੇ ਇਸ ਸੰਗਤ ਤੋਂ ਬਿਨਾਂ ਕਦੀ ਦੂਜੀ ਗੱਲ ਨਹੀਂ ਬਣੇਗੀ। ਫਿਰ ਆਖਿਆ ਸੰਗਤ ਹੋਵੇ ਕੈਸੀ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਹੁਣ ਤੇ ਨਿੰਦਿਆ ਨੂੰ ਬਣਾ ਲਿਆ ਸੰਗਤ, ਨਿੰਦਿਆ ਕਰਨੀ ਸੰਗਤ ਨਹੀਂ ਹੁੰਦੀ, ਕਿਸੇ ਦੀ ਸਾਰੀ ਜ਼ਿੰਦਗੀ ਵਿਰੋਧ ਕਰਦੇ ਰਹਿਣਾ ਸੰਗਤ ਨਹੀਂ ਹੁੰਦੀ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਉਹ ਸੰਗਤ ਮਿਲੇ ਕਿਵੇਂ? ਤੇ ਹਜ਼ੂਰ ਕਹਿੰਦੇ ਵੱਡਿਆਂ ਭਾਗਾਂ ਨਾਲ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰੂ ਸੰਗਤ ਦੁਆਰਾ ਹੀ ਇਸ ਜੀਵਨ ਦਾ ਹੱਲ ਹੋਏਗਾ। ਸੱਚੇ ਪਾਤਸ਼ਾਹ ਫਿਰ ਕਿਰਪਾ ਕਰਦੇ ਸਮਝਾਉਂਦੇ ਹਨ, ਮਾਤ ਪਿਤਾ ਸੁਤ ਸਾਥ ਨਾ ਮਾਇਆ, ਸਾਧ ਸੰਗ ਸਭ ਦੁੱਖ ਮਿਟਾਇਆ। ਸੰਸਾਰੀ ਰਿਸ਼ਤਿਆਂ ਇਸ ਜੀਵਨ ਦਾ ਹੱਲ ਨਹੀਂ ਕਰਨਾ, ਗੁਰੂ ਦੀ ਸੰਗਤ ਨੇ ਕਰਨਾ। ਜਿਹੜਾ ਗੁਰੂ ਸੰਗਤ 'ਚ ਆਇਆ, ਮੈਂ ਇਤਿਹਾਸ ਦੀ ਇੱਕ ਛੋਟੀ ਜਿਹੀ ਸਾਖੀ ਕਹਿੰਦਾ ਜਾਵਾਂ। ਵੇਲਾ ਐਸਾ, ਪਵਿੱਤਰ ਧਰਤੀ ਸ੍ਰੀ ਖਡੂਰ ਸਾਹਿਬ, ਜਿਹਨੂੰ ਮਹਾਰਾਜ ਬਾਣੀ 'ਚ ਕਿਹਾ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਬਾਹਰ ਨਿਕਲਦੇ, ਯਾਦ ਰਹੇ ਸੰਗਤ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ, ਸੰਗਤ ਗੁਰੂ ਦੇ ਦੀਦਾਰਿਆਂ ਨੂੰ ਤਰਸ ਰਹੀ ਹੁੰਦੀ। ਮਹਾਰਾਜ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨਾਲ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ। ਜਿਹੜੀ ਗੱਲ ਬਾਣੀ 'ਚ ਕਹੀ ਨਾ ਹਜ਼ੂਰ ਨੇ ਕਿ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਅੰਮਿਆਂ ਦ੍ਰਿਸ਼ਟ ਸ਼ੁਭ ਕਰੇ ਹਰੇ ਅੱਗ ਪਾਪ ਸਕਲ ਮਲ। ਸਤਿਗੁਰੂ ਗੁਰੂ ਅੰਗਦ ਸਾਹਿਬ ਬਖਸ਼ਿਸ਼ਾਂ ਵੰਡਦੇ, ਇੱਕ ਸਿੱਖ ਕੋਲ ਬੈਠਾ ਹੈ। ਮਹਾਰਾਜ ਕਹਿੰਦੇ ਭਲਿਆ ਕੀ ਸਵਾਲ ਲੈ ਕੇ ਆਇਆ? ਕਹਿਣ ਲੱਗਾ ਮਹਾਰਾਜ ਮੈਨੂੰ ਇਹ ਦੱਸੋ ਹੰਸ ਕੀ ਹੁੰਦਾ ਹੈ ਤੇ ਪਰਮ ਹੰਸ ਕੀ ਹੁੰਦਾ ਹੈ। ਸਤਿਗੁਰੂ ਮੁਸਕਰਾ ਕੇ ਕਹਿੰਦੇ ਨੇ ਭਲਿਆ ਹੰਸ ਪਾਣੀ ਤੇ ਤਰਦਾ ਹੈ, ਪਰਮ ਹੰਸ ਭਵ ਸਾਗਰ ਨੂੰ ਪਾਰ ਕਰ ਜਾਂਦਾ। ਹੰਸ ਹੀਰੇ ਮੋਤੀ ਚੁਗਦਾ ਹੈ, ਪਰਮ ਹੰਸ ਸੁਰਤੀ ਦੀ ਜੀਭ ਨਾਲ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ। ਪਰ ਸੱਚ ਜਾਣੀ ਭਲਿਆ, ਹੰਸ ਦੇ ਕੋਲ ਬਹੁਤ ਵੱਡੀ ਗੱਲਬਾਤ ਨਹੀਂ। ਹੰਸ ਹੀਰਾ ਮੋਤੀ ਚੁਗ ਸਕਦਾ, ਆਪਣੀ ਖਟਾਸ ਨਾਲ ਦੁੱਧ ਦੇ ਵਿੱਚੋਂ ਪਾਣੀ ਵੱਖਰਾ ਤੇ ਫੁੱਟੀਆਂ ਵੱਖਰੀਆਂ ਕਰ ਸਕਦਾ, ਪਰ ਹੰਸ ਦੇ ਲਾਗੇ ਬਗਲਾ ਬੈਠਾ ਹੋਵੇ ਉਹ ਉਹਨੂੰ ਹੰਸ ਨਹੀਂ ਬਣਾ ਸਕਦਾ। ਪਰਮ ਹੰਸ ਐਸਾ, ਉਹਦੇ ਲਾਗੇ ਕਾਂ ਬਹਿ ਜਾਏ, ਉਹਦੇ ਲਾਗੇ ਬਗਲਾ ਬਿਰਤੀ ਬਹਿ ਜਾਏ, ਉਹਨੂੰ ਵੀ ਪਰਮ ਹੰਸ ਬਣਾ ਦੇਗਾ। ਕਹਿਣ ਲੱਗਾ ਜੀ ਸਤ ਬਚਨ, ਉੱਠ ਕੇ ਤੁਰ ਪਿਆ। ਮਹਾਰਾਜ ਕਹਿਣ ਲੱਗੇ ਕੱਲਾ ਪੁੱਛਣ ਹੀ ਆਇਆ ਕਿ ਬਣਨਾ ਵੀ ਹੈ? ਕਹਿਣ ਲੱਗਾ ਮਹਾਰਾਜ ਵਕਤ ਆਏਗਾ ਫਿਰ ਵੇਖਾਂਗੇ। ਹਜ਼ੂਰ ਮੁਸਕਰਾ ਕੇ ਕਹਿੰਦੇ ਨੇ ਕਿੱਥੋਂ ਆਇਆ, ਨਾਂ ਕੀ ਹੈ ਤੇਰਾ? ਕਹਿਣ ਲੱਗਾ ਮਹਾਰਾਜ ਮੇਰਾ ਨਾਂ ਹੈ ਪਾਰੋ ਤੇ ਪਾਰੋ ਹੀ ਆਇਆ। ਹੁਣ ਖਡੂਰ ਸਾਹਿਬ ਬਹਿ ਕੇ ਵੇਖੋ, ਦਰਿਆ ਤੋਂ ਪਰਲਾ ਪਾਸਾ ਸੁਲਤਾਨਪੁਰ ਲੋਧੀ ਵਾਲਾ, ਤਲਵੰਡੀ ਚੌਧਰੀਆਂ ਵਾਲਾ, ਇਹ ਪਾਰੋਂ ਬਣਦਾ। ਮਹਾਰਾਜ ਮੈਂ ਪਾਰੋਂ ਹਾਂ ਤੇ ਪਾਰੋਂ ਹੀ ਆਇਆ। ਸਤਿਗੁਰੂ ਅਸੀਸ ਦੇ ਕੇ ਨਿਵਾਜਦੇ ਨੇ, ਗੋਇੰਦਵਾਲ ਸਾਹਿਬ ਮਿਲਦਾ ਰਹੀ ਗੋਇੰਦਵਾਲ ਵਾਲੇ ਨੂੰ, ਪਰਮ ਹੰਸ ਤੱਕ ਜ਼ਰੂਰ ਅਪੜੇਗਾ। ਡੱਲੇ ਦੀ ਧਰਤੀ ਦਾ ਰਹਿਣ ਵਾਲਾ ਭਾਈ ਪਾਰੋ ਜੀ, ਧਿਆਨ ਦੇਣਾ, ਗੁਰੂ ਅਮਰਦਾਸ ਜੀ ਵੇਲੇ 72 ਬ੍ਰਹਮ ਗਿਆਨੀਆਂ ਦਾ ਨਗਰ ਸੀ ਇਹ ਡੱਲਾ ਨਗਰ ਜਿਹੜਾ। ਭਾਈ ਪਾਰੋ ਐਸਾ ਰੋਜ਼ਾਨਾ ਅੰਮ੍ਰਿਤ ਵੇਲੇ ਦਹੀਂ ਦੀ ਬਾਲਟੀ ਟੋਕਰਾ ਫੁਲਕਿਆਂ ਦਾ ਹਜ਼ੂਰ ਦੇ ਲੰਗਰਾਂ ਦੀ ਲਿਆਉਣਾ, ਇੰਨੀ ਸੁਰੀਲੀ ਆਵਾਜ਼ ਦੇ ਵਿੱਚ ਅੰਮ੍ਰਿਤਮਈ ਬਾਣੀ ਪੜ੍ਹਦੇ ਆਉਣਾ। ਇਤਿਹਾਸ ਕਹਿੰਦਾ ਪੰਛੀ ਭਾਈ ਪਾਰੋ ਦੇ ਨਾਲ ਨਾਲ ਤੁਰੇ ਆਉਂਦੇ। ਫਿਰ ਬੇਨਤੀ ਕਰਦੇ ਹਾਂ, ਅੱਜ ਦੇ ਪੜ੍ਹੇ ਲਿਖੇ ਗਿਆਨੀਆਂ ਨੇ ਇਸ ਗੱਲ ਨੂੰ ਮੰਨਣਾ। ਹਜ਼ੂਰ ਕਹਿੰਦੇ ਨੇ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਇੰਨੀ ਸੁਰੀਲੀ ਆਵਾਜ਼, ਇੰਨੀ ਅੰਮ੍ਰਿਤਮਈ ਬਾਣੀ ਪੜ੍ਹਨੀ ਪੰਛੀਆਂ ਨਾਲ ਆਉਣਾ। ਬਿਆਸ ਦਰਿਆ ਨੂੰ ਪਾਰ ਕੀਤਾ ਘੋੜੀ ਤੇ ਸਵਾਰ, ਪਾਣੀ ਚੜਿਆ ਹੋਇਆ, ਹੜ੍ਹ ਆਇਆ ਹੋਇਆ, ਕੰਢੇ ਦੇ ਉੱਤੇ ਜਲੰਧਰ ਦਾ ਨਵਾਬ ਬੈਠਾ ਜੀ ਅਬਦੁੱਲਾ। ਭਾਈ ਪਾਰੋ ਲੰਘ ਗਿਆ, ਵੇਖਦਾ ਰਹਿ ਗਿਆ ਅਬਦੁੱਲਾ ਵੀ ਚੜੇ ਹੋਏ ਦਰਿਆ ਵਿੱਚੋਂ ਦੀ ਘੋੜੀ ਠੇਲ ਕੇ ਲੈ ਗਿਆ, ਪਰ ਘੋੜੀ ਦੇ ਸੁੰਮਾ ਤੋਂ ਤਾਂ ਤੇ ਪਾਣੀ ਲੰਘ ਗਿਆ, ਗੋਡਿਆਂ ਤੱਕ ਪਾਣੀ ਰਹਿ ਗਿਆ, ਤਾਂ ਪਾਣੀ ਨਾ ਲੱਗਿਆ। ਸਾਰਾ ਦਿਨ ਸਾਹਿਬ ਦੀ ਸੰਗਤ ਕੀਤੀ, ਸ਼ਾਮੀ ਵਾਪਸ ਮੁੜਿਆ ਭਾਈ ਪਾਰੋ। ਅਬਦੁੱਲਾ ਜਿਹੜਾ ਉਡੀਕਦਾ, ਉਹਨੇ ਭਾਈ ਪਾਰੋ ਨੂੰ ਰੋਕਿਆ, ਕਹਿਣ ਲੱਗੇ ਗੱਲ ਸੁਣ, ਪਾਣੀ ਇੰਨਾ ਚੜਿਆ ਹੋਇਆ, ਤੇਰੀ ਘੋੜੀ ਡੁੱਬੀ ਕਿਉਂ ਨਹੀਂ? ਉਹ ਕਹਿਣ ਲੱਗੇ, ਮੈਨੂੰ ਨਹੀਂ ਪਤਾ ਪਾਣੀ ਚੜਿਆ, ਘੋੜੀ ਕਿਉਂ ਨਹੀਂ ਡੁੱਬੀ ਮੈਂ ਨਹੀਂ ਜਾਣਦਾ, ਮੈਨੂੰ ਇੰਨਾ ਪਤਾ ਜਿਸ ਮੁਰਸ਼ਦ ਦੇ ਚਰਨਾਂ 'ਚੋਂ ਮੈਂ ਆਇਆ ਉੱਥੇ ਤੇ ਭਾਵ ਸਾਗਰਾਂ ਤੋਂ ਵੀ ਪਾਰ ਲੰਘ ਜਾਈਦਾ। ਉਹਦੀ ਸੰਗਤ ਐਸੀ ਹੈ। ਕਹਿਣ ਲੱਗਾ ਫਿਰ ਇੱਕ ਪਲ ਰੁੱਕ। ਅਬਦੁੱਲਾ ਆਪਣੇ ਪੁੱਤਰ ਨੂੰ ਕਹਿੰਦਾ, ਤੂੰ ਕਮਾਨ ਸਾਂਭ ਇਸ ਫੌਜ ਦੀ, ਮੈਂ ਚੱਲਿਆ ਘੋੜੀ ਦੇ ਮਗਰ ਬੈਠਾ। ਕਹਿਣ ਲੱਗੇ ਮੈਨੂੰ ਵੀ ਉਹਦੇ ਕੋਲ ਲੈ ਕੇ ਚੱਲ। ਅਬਦੁੱਲਾ ਆਇਆ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ। ਜਦੋਂ ਆਇਆ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਨੇ, ਪਾਰੋ ਦੂਜੇ ਜਾਮੇ 'ਚ ਪੁੱਛਿਆ ਸੀ ਨਾ ਹੰਸ ਕੀ ਹੁੰਦਾ ਤੇ ਪਰਮਹੰਸ ਕੀ ਹੁੰਦਾ, ਭਲਿਆ ਤੂੰ ਪਰਮਹੰਸ ਬਣ ਗਿਓ, ਤੇਰੀ ਸੰਗਤ ਕਰਕੇ ਅੱਜ ਅਬਦੁੱਲੇ ਨੇ ਵੀ ਭਵ ਸਾਗਰੋਂ ਪਾਰ ਲੰਘ ਜਾਣਾ। ਅਬਦੁੱਲਾ ਸਤਿਗੁਰੂ ਦੇ ਚਰਨਾਂ ਦੀ ਸਿੱਖੀ ਧਾਰਨ ਕਰਕੇ ਸਿੱਖ ਬਣਿਆ। ਯਾਦ ਰੱਖਿਓ, ਬਾਹੀਆਂ ਮੰਜੀਆਂ ਦੇ ਵਿੱਚੋਂ ਪ੍ਰਚਾਰਕਾਂ ਦੇ ਵਿੱਚੋਂ ਇੱਕ ਪ੍ਰਚਾਰਕ ਹਜ਼ੂਰ ਨੇ ਅਬਦੁੱਲੇ ਨੂੰ ਥਾਪਿਆ। ਇਹਦਾ ਉਸ ਵੇਲੇ ਨਾਮ ਜਿਹੜਾ ਰੱਖਿਆ ਗਿਆ, ਸਤਿਗੁਰੂ ਨੇ ਰਹਿਮਤਾਂ ਕਰਕੇ ਇਹਨੂੰ ਨਿਵਾਜਿਆ ਤੇ ਤੋਰਿਆ ਭਾਈ ਪਾਰੋ ਦੇ ਨਾਲ। ਤੇ ਭਾਈ ਪਾਰੋ ਨੂੰ ਕਿੰਨੀਆਂ ਬਖਸ਼ਿਸ਼ਾਂ ਦਿੱਤੀਆਂ? ਭਾਈ ਪਾਰੋ ਪਰਮਹੰਸ ਆਖਿਆ, ਤੇਰੇ ਨਾਲ ਕੱਲਾ ਆਤਮਾ ਦਾ ਰਿਸ਼ਤਾ ਨਹੀਂ ਭਾਈ ਪਾਰੋ, ਵਕਤ ਆਏਗਾ ਛੇਵੇਂ ਜਾਮੇ 'ਚ ਤੇਰੇ ਨਾਲ ਸਾਡਾ ਸੰਸਾਰੀ ਰਿਸ਼ਤਾ ਵੀ ਜੁੜੇਗਾ। ਭਾਈ ਪਾਰੋ ਪਰਮਹੰਸ ਦੇ ਘਰ ਦੀ ਬੱਚੀ ਹੈ, ਸਤਿਕਾਰਯੋਗ ਮਾਂ ਦਮੋਦਰੀ ਜੀ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨਾਲ ਪ੍ਰਣਾਏ ਗਏ। ਕਦੋਂ? ਜਦੋਂ ਸਤਿਗੁਰੂ ਦੇ ਘਰ ਦੀ ਸੰਗਤ ਕੀਤੀ, ਸੰਸਾਰੀ ਰਿਸ਼ਤਿਆਂ ਤੋਂ ਕੋਈ ਉੱਚਾ ਉੱਠਿਆ। ਮਹਾਰਾਜ ਅਬਦੁੱਲੇ ਨੂੰ ਰਹਿਮਤਾਂ ਦੇ ਕੇ ਭੇਜਿਆ ਡੱਲੇ ਦੀ ਧਰਤੀ ਤੇ। ਅੱਜ ਵੀ ਉੱਥੇ ਸ਼ਾਹ ਯਾਰ ਦਾ ਅਸਥਾਨ ਬਣਿਆ। ਇਸ ਅਬਦੁੱਲੇ ਨੂੰ ਹੀ ਸ਼ਾਹ ਯਾਰ ਦੇ ਨਾਂ ਨਾਲ ਮਹਾਰਾਜ ਨੇ ਨਿਵਾਜਿਆ। ਸਾਹਿਬ ਕਹਿੰਦੇ ਨੇ ਕੋਈ ਗੁਰੂ ਵਾਲਾ ਹੋ ਜਾਏ, ਗੁਰੂ ਉਹਦੀ ਸੁਰਤ ਨੂੰ ਉੱਚਿਆਂ ਕਰਦਾ, ਉਹਦੇ ਹਿਰਦੇ ਨੂੰ ਸ਼ਬਦ ਦਿੰਦਾ, ਸਮਾਂ ਨੇੜੇ ਤੁਰਿਆ ਜਾਂਦਾ, ਸ਼ਬਦ ਦੇ ਬੋਲ ਬਾਕੀ ਨੇ। ਇੱਕ ਨਾਲ ਬਚਨੇ ਕਹਿੰਦਾ ਜਾਵਾਂ ਗੁਰਮੁਖੋ, ਅੱਜ ਨਾਲ ਸਤਿਕਾਰਯੋਗ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਹੈ। ਅੱਜ ਦੇ ਦਿਨ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਦਾ ਲਈ ਸਮਾ ਗਏ, ਤਨ ਕਰਕੇ, ਮਨ ਕਰਕੇ, ਆਤਮਾ ਕਰਕੇ ਬਾਬੇ ਨਾਨਕ ਦੇ ਹੋ ਗਏ। ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ 54 ਸਾਲ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਮਾਣੀ। 54 ਸਾਲ, ਘੜੀ ਪਲ, ਦੋ ਪਲ ਨਹੀਂ, 54 ਸਾਲ ਸੰਗਤ ਮਾਣੀ। ਤੇ ਨਾ ਸੀ ਕੱਲਾ ਹੀ ਦਾਨਾ, ਇਹ ਹਜ਼ੂਰ ਵੱਲੋਂ ਬਖਸ਼ਿਸ਼ ਮਿਲੀ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ, ਮਰਦਾਨਾ। ਮਰਦਾਨਾ ਲਫ਼ਜ਼ ਹਜ਼ੂਰ ਨੇ ਝੋਲੀ ਪਾਇਆ, ਸਿਰਫ ਉਹਨਾਂ ਦੇ ਆਖਰੀ ਜ਼ਿੰਦਗੀ ਦੇ ਬੋਲ, ਨਿੱਕੀਆਂ ਨਿੱਕੀਆਂ ਦੋ ਸਾਖੀਆਂ। ਜਿਸ ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਰਬਾਬ ਲੈਣ ਭੇਜਿਆ ਭਾਈ ਮਰਦਾਨੇ ਨੂੰ, ਸਤਲੁਜ ਦਰਿਆ ਦੇ ਕੰਢੇ ਉੱਤੇ ਵਸਿਆ ਹੋਇਆ ਨਗਰ ਹੈ ਜੀ ਭਰੋ ਆਣਾ। ਉਸ ਨਗਰ ਦੇ ਵਿੱਚ ਰਹਿਣ ਵਾਲਾ ਸੀ ਰਬਾਬੀ ਫਿਰੰਦਾ। ਜਿਹਦੇ ਕੋਲੋਂ ਰਬਾਬ ਲਈ ਪੈਸੇ ਮੁੱਲ ਪੁੱਛਿਆ, ਉਹ ਕਹਿਣ ਲੱਗਾ ਭਲਿਆ ਇਹਦਾ ਮੁੱਲ ਕੋਈ ਨਹੀਂ, ਜੇ ਮੁੱਲ ਨੂੰ ਸਮਝਣਾ ਸਿਰਫ ਇੱਕ ਕਿਰਪਾ ਕਰੀ, ਇਸ ਰਬਾਬ ਨੂੰ ਬਾਬੇ ਨਾਨਕ ਤੋਂ ਬਿਨਾਂ ਕਿਸੇ ਅੱਗੇ ਵਜਾਈ ਨਾ। ਇਹ ਰਹਿੰਦੀ ਦੁਨੀਆਂ ਤੱਕ ਕੀਰਤਨੀਆਂ ਲਈ ਇੱਕ ਉਪਦੇਸ਼ ਸੀ ਕਿ ਕੀਰਤਨੀਆਂ ਦਾ ਸਾਜ ਵੱਜੇ, ਉਹਦੀ ਰਸਨਾ ਤੋਂ ਸ਼ਬਦ ਗਾਇਆ ਜਾਏ, ਕਿਸੇ ਸੰਸਾਰੀ ਬੰਦੇ ਦੀ ਸਿਫਤ ਲਈ ਨਾ ਗਾਇਆ ਜਾਏ। ਤੂੰ ਜਦੋਂ ਗਾਏ ਗੁਰੂ ਦੀ ਸਿਫਤ ਨੂੰ ਗਾਏ। ਭਾਈ ਮਰਦਾਨਾ ਜੀ 54 ਸਾਲ ਸਾਹਿਬ ਨਾਲ ਰਹੇ, ਹਰ ਇੱਕ ਜ਼ਿੰਦਗੀ ਦਾ ਪੂਰਨਾ ਕੌਮ ਲਈ ਸਾਡੇ ਲਈ ਉਹਨਾਂ ਨੇ ਪਾਇਆ। ਆਖਰੀ ਵੇਲਾ ਕਰਤਾਰਪੁਰ ਸਾਹਿਬ ਦੀ ਧਰਤੀ, ਮਹਾਰਾਜ ਕਹਿੰਦੇ ਮਰਦਾਨਿਆਂ ਸੱਦੜਾ ਤੇਰੇ ਨੇੜੇ ਸੁਨੇਹਾ ਆ ਗਿਆ, ਦੱਸ ਕੀ ਚਾਹੁੰਦਾ, ਕੋਈ ਯਾਦਗਾਰ ਬਣਾ ਦੀਏ, ਕੋਈ ਮੜੀ ਬਣਾ ਦੀਏ, ਕੋਈ ਸਮਾਧ ਬਣਾ ਦੀਏ। ਭਾਈ ਮਰਦਾਨਾ ਜੀ ਚਰਨਾਂ ਤੇ ਸੀਸ ਰੱਖ ਕੇ ਕਹਿੰਦੇ ਹੋ, ਧੰਨ ਗੁਰੂ ਨਾਨਕ ਸਾਹਿਬ ਜੀ, ਤੁਸੀਂ ਤੇ ਇੰਨਾ ਸੰਸਾਰੀ ਮੜੀਆਂ ਚੋਂ ਕੱਢ ਕੇ ਆਪਣੇ ਚਰਨਾਂ ਨਾਲ ਜੋੜਿਆ, ਦਾਤਿਆ ਫਿਰ ਮੜੀਆਂ ਚ ਫਿਰ ਸਮਾਧਾਂ ਚ ਨਹੀਂ, ਜੇ ਤਰੁੱਠੇ ਹੋ ਆਖਰੀ ਸਾਹ ਤੇਰੇ ਸੀਨੇ ਚ ਚੱਲਿਆ ਜਾਏ, ਆਖਰੀ ਵਾਰ ਤੂੰ ਸੰਭਾਲ ਲੈ ਤੇ ਗੁਰੂ ਨਾਨਕ ਸਾਹਿਬ ਮੈਂ ਤੇਰਾ ਹੀ ਹੋ ਜਾਵਾਂ। ਭਾਈ ਮਰਦਾਨਾ ਜਿਸ ਦਿਨ ਆਖਰੀ ਸਾਹ ਆਉਂਦਾ ਸਾਹਿਬ ਦੇ ਸੀਨੇ ਨਾਲ ਲੱਗੇ ਤੇ ਗੁਰੂ ਦੇ ਹੀ ਹੋ ਗਏ। ਜਦੋਂ ਗੁਰੂ ਦੀ ਸੰਗਤ ਕੀਤੀ ਤੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਅੱਜ ਸਮਝਾਉਂਦੇ ਨੇ, ਸਾਧ ਸੰਗ ਸਭ ਦੁੱਖ ਮਿਟਾਇਆ, ਗੁਰੂ ਦੀ ਸੰਗਤ ਵਿੱਚ ਬਹਿ ਕੇ ਜਨਮਾਂ ਜਨਮਾਂ ਦੇ ਦੁੱਖ ਉਤਰ ਜਾਂਦੇ ਹਨ।
ਰਵ ਰਹਿਆ ਪ੍ਰਭ ਸਭ ਮਹਿ ਆਪੇ,
ਪ੍ਰਭੂ ਪਤਾ ਪਰਮਾਤਮਾ ਅਕਾਲ ਪੁਰਖ ਸਾਰੀ ਕਾਇਨਾਤ ਦੇ ਵਿੱਚ ਰਮਿਆ ਹੋਇਆ ਹੈ। ਸੰਗਤ ਦੇ ਅੱਖਰੀ ਅਰਥ ਕੱਲੇ ਇਹ ਨਹੀਂ ਵੀ ਮੈਂ ਗੁਰਦੁਆਰੇ ਦੋ ਘੜੀਆਂ ਜਾ ਆਇਆ ਤੇ ਮੇਰੀ ਸੰਗਤ ਹੋ ਗਈ, ਸੰਗਤ ਤੇ ਭਲਿਆ ਗੁਰੂ ਕੋਲ ਤੇ ਆਉਣਾ ਹੀ ਆਉਣਾ ਕਿਉਂਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ, ਗੁਰੂ ਤੋਂ ਬਿਨਾਂ ਸੋਝੀ ਕੋਈ ਨਹੀਂ ਮਿਲਣੀ। ਪਰ ਅਕਾਲ ਪੁਰਖ ਸਾਰੀ ਦੁਨੀਆਂ ਚ ਰਮਿਆ, ਦੁਨੀਆਂ ਚ ਵਿਚਰਦਿਆਂ ਉਹਦੀ ਸੰਗਤ ਨਾਲ ਹੀ ਜੁੜਿਆ ਰਹੇ। ਕੱਲਾ ਗਾ ਨਾ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਭਲਿਆ ਜਦੋਂ ਠੱਗੀ ਮਾਰੇਗਾ ਉਦੋਂ ਵੀ ਗੁਰੂ ਨਾਲ ਹੀ ਏ, ਚੋਰੀ ਕਰਨ ਵਾਲਿਆ ਉਦੋਂ ਵੀ ਉਹ ਨਾਲ ਹੀ ਏ, ਮਾੜੀ ਨਜ਼ਰ ਕਿਸੇ ਤੇ ਰੱਖਦਾ ਉਦੋਂ ਵੀ ਉਹ ਨਾਲ ਏ। ਇਹਨਾਂ ਗੱਲਾਂ ਤੋਂ ਆਜ਼ਾਦ ਹੋ, ਸੁਰਤ ਨੂੰ ਉੱਚਿਆਂ ਕਰ ਤੇ ਅਕਾਲ ਪੁਰਖ ਜਿਹੜਾ ਸਾਰੀ ਦੁਨੀਆਂ ਚ ਰਮਿਆ ਉਹਦੇ ਚਰਨਾਂ ਨਾਲ ਸਦਾ ਲਈ ਜੁੜਿਆ ਰਹੋ।
ਹਰ ਜਪ ਰਸਨਾ ਦੁੱਖ ਨਾ ਵਿਆਪੈ,
ਹਰ ਜਪ ਰਸਨਾ ਦੁੱਖ ਨਾ ਵਿਆਪੇ, ਜਿਹੜਾ ਕਾਇਨਾਤ ਚ ਰਮਿਆ ਉਹਨੂੰ ਜਪਿਆ ਕਰ, ਜਪਦਿਆਂ ਜਪਦਿਆਂ ਜ਼ਿੰਦਗੀ ਉਹਦੇ ਵਰਗੀ ਹੋ ਜਾਏਗੀ। ਜਪਣ ਨਾਲ ਭਲਾ ਹੋਣਾ ਸਾਡੇ ਜੀਵਨ ਦਾ ਧਿਆਨ ਦਿਓ, ਰੋਜ਼ ਪੜ੍ਹਦੇ ਹਾਂ ਨਾ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਮੇਰੇ ਕਹਿਣ ਨਾਲ ਉਹਨੇ ਵੱਡਿਆਂ ਨਹੀਂ ਆਉਣਾ ਤੇ ਮੇਰੇ ਕਹਿਣ ਨਾਲ ਉਹਨੇ ਛੋਟਿਆਂ ਨਹੀਂ ਆਉਣਾ। ਸਤਿਗੁਰੂ ਵੱਡਾ ਵੱਡਾ ਕਿਉਂ ਕਹਿਣਾ, ਤੁਸੀਂ ਤੇ ਕਹਿੰਦੇ ਹੋ ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ, ਗੁਰੂ ਨੂੰ ਵੱਡਾ ਕਰਕੇ ਕਿਉਂ ਸਲਾਹੀਏ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਭਲਿਆ ਉਹਨੂੰ ਵੱਡਾ ਵੱਡਾ ਆਖੇਗਾ ਤੇ ਇਹ ਮੇਰੀ ਲਿਖਤੀ ਜ਼ਮਾਨ ਤੇ ਇੱਕ ਦਿਨ ਤੂੰ ਜ਼ਰੂਰ ਵੱਡਾ ਹੋ ਜਾਏਗਾ, ਉਹਦੇ ਵਰਗਾ ਹੀ ਕੋਈ ਹੋ ਜਾਏ, ਉਹਨੂੰ ਜਪਣ ਵਾਲਾ ਉਹਦਾ ਹੀ ਰੂਪ ਬਣ ਜਾਂਦਾ ਹੈ, ਸਾਹਿਬ ਦਾ ਹੀ ਹੋ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਮਿਲੀ ਹੋਈ ਰਸਨਾ ਨਾਲ ਦਿਨ ਰਾਤ ਉਸ ਵਾਹਿਗੁਰੂ ਜੀ ਨੂੰ ਜਪਿਆ ਕਰ।
ਰਹਾਉ ਤਿੱਖਾ ਭੂਖ ਬਹੁ ਤਪਤ ਵਿਆਪਿਆ,
ਆਹ ਜਿਹੜੀ ਜ਼ਿੰਦਗੀ ਹੈ ਇਹਨੂੰ ਬੜੀਆਂ ਸੰਸਾਰੀ ਭੁੱਖਾਂ ਨੇ, ਇਹਦੇ ਵਿੱਚ ਬੜੀ ਤ੍ਰਿਸ਼ਨਾ ਹੈ, ਬੜੀ ਭੁੱਖ ਹੈ, ਤੇ ਦਿਨ ਰਾਤ ਉਹ ਤ੍ਰਿਸ਼ਨਾ ਇਸ ਜ਼ਿੰਦਗੀ ਨੂੰ ਵਿਆਪ ਰਹੀ ਹੈ।
ਸੀਤਲ ਭਏ ਹਰ ਹਰ ਜਸ ਜਾਪਿਆ,
ਸੀਤਲਤਾ ਉਦੋਂ ਮਿਲੇਗੀ ਜਦੋਂ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ, ਜਦੋਂ ਰਸਨਾ ਤੇ ਗੁਰੂ ਦਾ ਸ਼ਬਦ ਆਇਆ। ਮਹਾਰਾਜ ਕਹਿੰਦੇ ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਇਹ ਰਸਨਾ ਇਹ ਜ਼ਿੰਦਗੀ ਗੁਰੂ ਦੇ ਸ਼ਬਦ ਨਾਲ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਗੁਰੂ ਦਾ ਸ਼ਬਦ, ਗੁਰੂ ਦਾ ਨਾਮ ਜੀਵਨ ਨੂੰ ਸੀਤਲਤਾ ਦੀ ਦਾਤ ਬਖਸ਼ਿਸ਼ ਕਰਦਾ ਹੈ।
ਕੋਟ ਜਤਨ ਸੰਤੋਖ ਨਾ ਪਾਇਆ,
ਸੰਸਾਰੀ ਜਤਨ ਕਰ ਕਰਕੇ ਸੰਤੋਖ ਨਹੀਂ ਮਿਲਿਆ, ਭਾਵ ਜ਼ਿੰਦਗੀ ਨੂੰ ਰਜੇਵਾ ਨਹੀਂ ਆਇਆ। ਇੱਥੇ ਤੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋ ਰਹਿ, ਪਰੇ ਪਰੇ ਹੀ ਕੋ ਲੁੱਜੀ ਹੈ। ਸੇਖ ਸਾਦੀ ਕਹਿੰਦੇ ਨੇ, ਤ੍ਰਿਸ਼ਨਾਲੂ ਬੰਦੇ ਦੀ ਅੱਖ ਨੂੰ ਜਾਂ ਤੇ ਕਬਰ ਦੀ ਮਿੱਟੀ ਨਾ ਭਰਿਆ ਜਾ ਸਕਦਾ, ਜਾਂ ਸੰਤੋਖ ਨਾ ਭਰਿਆ ਜਾ ਸਕਦਾ। ਹਜ਼ੂਰ ਕਹਿੰਦੇ ਨੇ, ਦੁਨੀਆਂ ਦੀਆਂ ਭੁੱਖਾਂ ਇੰਨੀਆਂ, ਸੰਤੋਖ ਨਹੀਂ ਮਿਲਿਆ, ਬੜੇ ਯਤਨ ਕਰ ਲੈ ਪਰ ਜੀਵਨ ਦੇ ਵਿੱਚ ਰਜੇਵਾ ਨਾ ਆਇਆ ਜੀ।
ਮਨ ਤ੍ਰਿਪਤਾਨਾ ਹਰ ਗੁਣ ਗਾਇਆ,
ਜੀਵਨ ਵਿੱਚ ਤ੍ਰਿਪਤ ਕਦੋਂ ਹੈ, ਜੀਵਨ ਵਿੱਚ ਸੰਤੋਖ ਕਦੋਂ ਆਇਆ? ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਗੁਰੂ ਦਾ ਨਾਮ ਰਸਨਾ ਤੇ ਆ ਗਿਆ। ਉਸ ਨਾਮ ਚ ਇੰਨੀ ਕੁ ਤਾਕਤ ਹੈ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਉਸ ਵਾਹਿਗੁਰੂ ਦੇ ਨਾਮ ਨਾਲ ਜ਼ਿੰਦਗੀ ਦੀਆਂ ਭੁੱਖਾਂ ਮੁੱਕ ਜਾਂਦੀਆਂ ਨੇ ਤੇ ਜੀਵਨ ਵਿੱਚ ਸੰਤੋਖ ਆ ਜਾਂਦਾ ਹੈ।
ਦੇਹੋ ਭਗਤ ਪ੍ਰਭ ਅੰਤਰ ਜਾਮੀ,
ਸੰਪੂਰਨਤਾ ਵਾਲੇ ਬਚਨਾਂ ਚ ਮਹਾਰਾਜ ਅਕਾਲ ਪੁਰਖ ਦੇ ਚਰਨੀ ਇੱਕ ਜੋਦੜੀ ਕਰਦੇ ਨੇ, ਦੇਹੋ ਭਗਤ ਪ੍ਰਭ ਅੰਤਰ ਜਾਮੀ। ਇਹ ਦਿਲਾਂ ਦੀਆਂ ਜਾਣਨ ਵਾਲਿਆ, ਇਹ ਅੰਦਰ ਦੀ ਜਾਣਨ ਵਾਲੇ ਅਕਾਲ ਪੁਰਖ, ਕਿਰਪਾ ਕਰੋ, ਮੇਰੇ ਹਿਰਦੇ ਨੂੰ, ਮੇਰੀ ਜ਼ਿੰਦਗੀ ਨੂੰ ਭਗਤੀ ਦੀ ਦਾਤ ਦੇ ਦਿਓ।
ਨਾਨਕ ਕੀ ਬੇਨੰਤੀ ਸਵਾਮੀ,
ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਮੇਰੇ ਨਿਮਾਣੇ ਦੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ। ਗੁਰੂ ਚਰਨਾਂ ਚ ਜੁੜੇ ਆਪਾਂ ਸਾਰੇ, ਇਹੀ ਬੇਨਤੀ ਕਰੀਏ, ਬਿਸਰ ਨਾਹੀ ਦਾ ਤਾਰ ਆਪਣਾ, ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ ਮਹਾਰਾਜ ਆ ਮਿਲੀ ਜ਼ਿੰਦਗੀ, ਤੇਰੇ ਸ਼ਬਦ ਨਾਲ ਜੁੜ ਕੇ, ਤੇਰੇ ਦਰ ਘਰ ਨਾਲ ਜੁੜ ਕੇ, ਤੇਰੇ ਦਰ ਦੀ ਸੰਗਤ ਮਾਣ ਕੇ ਅਸੀਂ ਇਸ ਜੀਵਨ ਨੂੰ ਸਫਲਾ ਕਰ ਸਕੀਏ। ਸਤਿਗੁਰੂ ਰਹਿਮਤ ਕਰਨ, ਵਿਚਾਰ ਆਖਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਬਖਸ਼ ਲੈਣੀਆਂ। ਸ਼ੁਕਰਾਨਾ ਧੰਨਵਾਦ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜੋ ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਿਸ਼ ਕਰਦੇ ਹਨ। ਆਓ ਆਖਰੀ ਬਚਨਾਂ ਨੂੰ ਪਿਆਰ ਵਿੱਚ ਭਿੱਜ ਕੇ ਇੱਕ ਵਾਰ ਫਿਰ ਪੜੀਏ ਜੀ।
ਦੇਹੋ ਭਗਤ ਪ੍ਰਭ ਅੰਤਰ ਜਾਮੀ, ਨਾਨਕ ਕੀ ਬੇਨੰਤੀ ਸਵਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।